ਕਾਹਦੇ ਨਾਲ ਹੋਊਗਾ ਇਹਦੀ ਸਮਝ ਨਹੀਂ ਹੈ। ਬਿਨ ਸੰਤੋਖ ਨਹੀਂ ਕੋ ਰਾਜਾ, ਇਹ ਗੱਲ ਦਾ ਨਹੀਂ ਪਤਾ। ਤ੍ਰਿਪਤਾ ਹੋ ਜਾਏਗਾ ਪਰ ਸੰਤੋਖ ਨਾਲ ਹੋਏਗਾ, ਇਹ ਗੱਲ ਨਹੀਂ ਸਮਝਣੀ। ਜਿਹਨੂੰ ਇਹ ਗੱਲ ਦੀ ਸਮਝ ਹੈ ਉਹ ਮਾਇਆ ਦਾ ਰਸਤਾ ਛੱਡ ਕੇ ਸੰਤੋਖ ਵਾਲੇ ਰਸਤੇ ਪੈ ਜਾਂਦਾ, ਉਹ ਤ੍ਰਿਪਤ ਹੋ ਜਾਂਦਾ। ਜਿਹਨਾਂ ਨੂੰ ਇਹ ਸਮਝ ਆ ਗਈ ਉਹ ਤ੍ਰਿਪਤ ਹੋ ਗਏ, ਉਹਨਾਂ ਦੀ ਤ੍ਰਿਸ਼ਨਾ ਬੁੱਝ ਗਈ, ਦੂਜਿਆਂ ਦੀ ਤ੍ਰਿਸ਼ਨਾ ਬੁੱਝੀ ਦੀ ਹੈ। ਉਹ ਵੀ ਧਾਰਮਿਕ, ਉਹਨਾਂ ਨੇ ਕਈ ਕਈ ਕੁਇੰਟਲ ਦੀਆਂ ਸੋਨੇ ਦੀਆਂ ਮੂਰਤੀਆਂ ਬਣਾਤੀਆਂ ਸੰਗਤ ਨੇ, ਉਹਨਾਂ ਦੇ ਕਹੇ ਤੇ ਹੀਰੇ ਵੀ ਜੜਾ ਤੇ ਵਿੱਚ, ਪਰ ਭੁੱਖ ਅੰਦਰੋਂ ਤ੍ਰਿਸ਼ਨਾ ਵਾਲੀ ਨਹੀਂ ਬੁੱਝੀ ਹੈ। ਅੰਦਰ ਅੱਗ ਉਹੀ ਜਲਦੀ ਹੈ ਉਹਨਾਂ ਨੇ, ਤ੍ਰਿਸ਼ਨਾ ਦੀ ਅੱਗ ਜਿਉਂਦੀ ਤਿਉਂ ਹੈ, ਚਿੰਤਾ ਜਿਉਂਦੀ ਤਿਉਂ ਹੈ, ਚੈਨ ਹੈ ਨਹੀਂ ਗਾ, ਗਿਆਨ ਹੈ ਨਹੀਂ ਗਾ, ਭਟਕਣਾ ਮੁੱਕੀ ਨਹੀਂ ਹੈ, ਉਹ ਗੱਲਾਂ ਨਹੀਂ ਮੁੱਕੀਆਂ, ਮਾਇਆ ਬਥੇਰੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਰਹੇ, ਜਿਹਨੂੰ ਸਮਝ ਆ ਗਈ ਬਿਰਲੇ ਨੂੰ, ਉਹਨੇ ਉਹ ਰਾਹ ਛੱਡਤਾ ਮਾਇਆ, ਉਹ ਰਾਹ ਦੂਜਾ ਕਿੰਨੀ ਬਾਹਰ ਬਾਟ, ਰਸਤਾ ਹੀ ਮਾਇਆ ਤੋਂ ਬਾਹਰ ਬਣਾ ਲਿਆ। ਮਾਇਆ ਤੋਂ ਬਾਹਰ ਵਾਲੇ ਰਸਤੇ ਤ੍ਰਿਪਤ ਹੈ, ਮਾਇਆ ਵਾਲੇ ਰਸਤੇ ਤ੍ਰਿਪਤ ਨਹੀਂ ਹੋ ਸਕਦਾ। ਬਜਟ ਚਾਹੇ ਹਜ਼ਾਰ ਖਰਬ ਰੁਪਈਏ ਦਾ ਵੀ ਹੋ ਜਾਵੇ, ਲੱਖ ਖਰਬ ਰੁਪਈਏ ਦਾ ਹੋ ਜਾਵੇ, ਤੇ ਉਨੇ ਹੀ ਝਗੜੇ ਵਧਣਗੇ ਗੁਰਦੁਆਰੇ 'ਚ, ਉਨੇ ਹੀ ਪਾਰਟੀਆਂ ਵਧਣਗੀਆਂ, ਉਨਾ ਹੀ ਇਹਨਾਂ ਦੇ ਵਿੱਚ ਕਲੇਸ਼ ਵਧੂਗਾ, ਉਨੇ ਹੀ ਧੜੇ ਵਧਣਗੇ, ਜਿਹਦੀ ਮਾਇਆ ਵਧੂਗੀ ਸਿੱਖੀ ਦੇ ਉਨਾ ਹੀ ਦੂਰ ਚਲੇ ਜਾਣਗੇ। ਜਿੰਨੇ ਜ਼ਿਆਦਾ ਮਾਇਆ ਆਊਗੀ ਉਹਨੇ ਧੜੇ ਬੰਦੀ ਜ਼ਿਆਦਾ ਵਧੂਗੀ, ਜਿਹੜਾ ਇਹ ਤੋਂ ਬਾਹਰ ਜਾਊਗਾ ਉਹ ਮਾਇਆ ਤੋਂ ਪਰੇ ਜਾਊਗਾ, ਦੂਰ ਰਹੂਗਾ ਗੋਲਕ ਤੋਂ। ਗੋਲਕ ਤੋਂ ਦੂਰ ਰਹਿ ਕੇ ਤ੍ਰਿਸ਼ਨਾ ਬੁੱਝ ਸਕਦੀ ਹੈ, ਗੋਲਕ ਦੇ ਨੇੜੇ ਜਾ ਕੇ ਤ੍ਰਿਸ਼ਨਾ ਨਹੀਂ ਬੁੱਝਣੀ। ਜਿੰਨਾ ਚਿਰ ਗੁਰਦੁਆਰੇ 'ਚ ਗੋਲਕ ਹੈ ਤ੍ਰਿਸ਼ਨਾ ਕਿਸੇ ਦੀ ਬੁੱਝ ਨਹੀਂ ਸਕਦੀ, ਜਿਹਦੀ ਗੋਲਕ ਤੇ ਨਗਾ ਉਹਦੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ, ਜਿਹਨੂੰ ਗੋਲਕ ਦੀ ਚਿੰਤਾ ਉਹਦੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ। ਇਹ ਸਿੱਖੀ ਦਾ ਰਾਹ ਹੀ ਨਹੀਂ ਹੈ, ਇਹ ਰਾਹ ਹੈ ਮਾਇਆ ਧਾਰੀਆਂ ਦਾ, ਮਾਇਆ ਧਾਰੀਆਂ ਦਾ ਰਾਹ ਹੈ।
ਉਹਦੇ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਨਾ,
ਉਹਦੇ ਅਸਤ ਕੀ ਮਨ ਬੁੱਧ ਨਾਸੀ, ਜਿਹੜੀ ਸਾਡੀ ਆਪਣੀ ਬੁੱਧੀ ਹੈ ਨਾ ਬੁੱਧੀ, ਇਹ ਅਲਫ ਤੋਂ ਇਹ ਏ ਤੋਂ ਜ਼ੈਡ ਤੱਕ ਸਾਰੀ ਨਾਸ ਹੋ ਜਾਣੀ ਚਾਹੀਦੀ ਹੈ। ਜਿੰਨਾ ਚਿਰ ਆਪਣੀ ਬੁੱਧੀ ਦਾ ਨਾਸ ਨਹੀਂ ਨਾ ਹੁੰਦਾ, 100% ਦੀ 100% ਨਾਸ ਨਹੀਂ ਹੁੰਦਾ, ਉਹਨਾਂ ਚਿਰ ਗੁਰੂ ਦੀ ਗੱਲ ਮੰਨਦਾ ਹੀ ਨਹੀਂ ਹੈ। 1% ਵੀ ਜੇ ਬੁੱਧੀ ਆਪਣੀ ਖੜੀ ਹੈ ਉੱਥੇ ਹੀ ਅੜ ਜੂਗੀ, ਉੱਥੇ ਹੀ ਸ਼ੱਕ ਆ ਕਰ ਲੂ ਬਾਣੀ ਦੇ ਕਦੇ ਵੀ। 100% ਦੀ ਬੁੱਧੀ ਦਾ ਨਾਸ ਹੋ ਜਾਏ ਤਾਂ 20-20 ਗੁਰ ਕੀ ਗੱਲ ਮੰਨ ਹੋਊਗੀ, ਨਹੀਂ ਮੰਨੀ ਹੋ ਰਹੀ ਹੈ। 20-20 ਗੁਰ ਕਾ ਮਨ ਕਦ ਮੰਨੂਗਾ, ਜੇ ਉਹਦੇ ਅਸਤ ਕੀ ਮਨ ਬੁੱਧ ਨਾਸੀ, ਜਦੋਂ ਤੋਂ ਜੰਮਿਆ ਰਾਮ ਗਰਭ ਚ ਆਇਆ ਇਹ, ਉਹਦੇ ਸੀ ਨਾ ਉਦੋਂ, ਜਦੋਂ ਤੋਂ ਇਹ ਇੱਥੇ ਕੱਢਿਆ, ਕਿਉਂ ਕੱਢਿਆ, ਉੱਥੋਂ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਇਹਦੀ ਆਪਣੀ ਬੁੱਧੀ ਹੈ ਸਾਰੀ ਖਤਮ ਕਰ ਦੋ, ਆਪਣੀ ਬੁੱਧੀ ਹੈ ਜਿਹੜੀ ਆਪਣੀ ਮਰਜ਼ੀ, ਆਪਣੀ ਮਰਜ਼ੀ ਉਹ ਖਤਮ ਕਰ ਦੋ। ਮਨ ਬੁੱਧ ਨਾਸੀ ਨਾਸ ਹੋ ਜਾਏ, ਖਤਮ ਹੋ ਜਾਵੇ ਬੁੱਧੀ, ਜਿੰਨਾ ਚਿਰ ਇਹਦੀ ਆਪਣੀ ਬੁੱਧੀ ਹੈ ਉਹਨਾਂ ਚਿਰ ਗੁਰਬਾਣੀ ਦੇ ਉੱਤੇ ਲਿਕਾ ਬਣੀ ਖੜੀ ਹੈ। ਵਿਦਵਾਨਾਂ ਦੀ ਆਪਣੀ ਬੁੱਧੀ ਹੈ, ਕੱਲਾ ਕੱਲਾ ਐ ਮੰਨੀ ਬੈਠਾ ਜੋ ਮੈਂ ਕਹਿੰਦਾ ਇਹੀ ਗੁਰਮਤ ਹੈ। ਜਿਹੜੇ ਲੋਕ ਗੁਰਮਤ ਨੂੰ ਕਹਿੰਦੇ ਅਸੀਂ ਸਮਝ ਲਿਆ, ਉਹਨਾਂ ਨੇ ਗੁਰਮਤ ਨਹੀਂ ਸਮਝੀ ਨਾ ਪੜ੍ਹੀ ਹੈ, ਨਾ ਉਹਨਾਂ ਨੂੰ ਇੱਕ ਪੰਕਤੀ ਦੇ ਅਰਥ ਆਉਂਦੇ ਨੇ, ਪਰ ਕਹਿੰਦੇ ਨੇ ਗੁਰਮਤ ਅਸੀਂ ਜਾਣਦੇ। ਕਹਿੰਦੇ ਨੇ ਅਸੀਂ ਉਹ ਜਾਣਦੇ ਹਾਂ ਗੁਰਮਤ ਤੱਤ ਹੈ ਸਾਡੇ ਕੋਲ, ਉਹ ਸਾਖੀਆਂ ਸੁਖੀਆਂ ਸੁਣੀਆਂ ਹੋਈਆਂ ਨੇ, ਉਹਨੂੰ ਗੁਰਮਤ ਮੰਨੀ ਜਾਂਦੇ ਨੇ। ਜਿਹੜੀਆਂ ਸਾਖੀਆਂ ਸੁਣ ਲਈਆਂ ਨਾ ਉਹਨੂੰ ਗੁਰਮਤ ਮੰਨੀ ਜਾਂਦੇ ਨੇ। ਜੇ ਕੋਈ ਸਾਖੀ ਸੱਚੀ ਵੀ ਹੈ ਉਹਦੇ ਨਾਲ ਵੀ ਗੁਰਮਤ ਦਾ ਕੋਈ ਮੇਲ ਨਹੀਂ ਹੁੰਦਾ ਸਾਖੀ ਨਾਲ, ਜੇ ਕੋਈ ਸਾਖੀ ਸੱਚੀ ਵੀ ਹੈ ਉਹਦਾ ਗੁਰਮਤ ਨਾਲ ਕੋਈ ਮੇਲ ਨਹੀਂ ਹੁੰਦਾ। ਗੁਰਮਤ ਵੱਖਰੀ ਚੀਜ਼ ਹੁੰਦੀ। ਇਸੇ ਕਰਕੇ ਕਿਹਾ ਸੀ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ। ਉਹ ਗੁਰ ਕੀ ਕਰਨੀ ਨੂੰ ਕਿਤੇ ਗੁਰਮਤ ਨਾਲ ਮੰਨ ਲਿਓ। ਜਿਹੜੀ ਗੁਰ ਕੀ ਕਰਨੀ ਹੈ ਸਾਖੀ ਉਹਨੂੰ ਗੁਰਮਤ ਨਾਲ ਮੰਨ ਲਿਓ, ਪਰ ਇਹਨਾਂ ਮੂਰਖਾਂ ਨੂੰ ਦੱਡੀ ਹੋਈ ਹੈ ਉਹਨੂੰ ਨਾ ਮੰਨ ਲਿਓ ਵੀ ਗੁਰਮਤ ਹੈ। ਉਹ ਗੁਰਮਤ ਨੀ ਹੈਗੀ, ਗੁਰਮਤ ਹੋਰ ਗੱਲ ਹੁੰਦੀ ਹੈ। ਗੁਰ ਕੀ ਕਰਨੀ ਕਹੇ ਤਾਂ ਉਹ ਗੁਰਮਤ ਨਾਲ ਮੰਨ ਲਿਓ ਉਹਨੂੰ ਕਿਤੇ। ਪੰਜ ਪਿਆਰੇ ਸਜਾਏ ਸੀ ਗੁਰਮਤ ਨਹੀਂ ਸੀ, ਉਹ ਗੱਲ ਹੋਰ ਸੀ। ਜਿਹੜੇ ਪੰਜ ਪਿਆਰੇ ਸਜਾਏ ਸੀ ਉਹ ਵੀ ਪ੍ਰਪੰਚ ਸੀ, ਉਹ ਕੌਤਕ ਸੀ। ਉਹ ਤਾਂ ਉਹ ਕੌਤਕ ਔਰ ਪ੍ਰਪੰਚ ਇੱਕੋ ਹੀ ਗੱਲ ਹੁੰਦਾ। ਕੌਤਕ ਵੀ ਉਸ ਨੂੰ ਕਹਿੰਦੇ ਨੇ। ਦਸ ਪਾਤਸ਼ਾਹ ਲਿਖਦੇ ਨੇ ਕੌਤਕ ਹਿਤ ਕਰੀ ਕਵਿਨ, ਕਹਿੰਦੇ ਜਿਹੜੀ ਅਸੀਂ ਗ੍ਰੰਥ ਬਣਾਇਆ ਇਹ ਕੌਤਕ ਹੈ। ਗੁਰਬਾਣੀ ਕੌਤਕ ਨਹੀਂ ਹੈ, ਗੁਰਬਾਣੀ ਹੋਰ ਕਿਸੇ, ਇਹ ਵੀ ਕੌਤਕ ਹੈ। ਮਨਬੁੱਧੀ ਬਦਲਣ ਵਾਲਾ ਉਹ ਕੌਤਕ ਹੋਰ ਹੈ, ਇਹ ਕੌਤਕ ਹੋਰ ਹੈ। ਦਸਵਾਂ ਦਾ ਕੌਤਕ ਕੀ ਹੈ? ਦੁਨੀਆਂ ਦੀਆਂ ਬੱਤਾਂ ਨੂੰ ਹਰਾ ਦੇਣ, ਇਹ ਕੌਤਕ ਕੀ ਹੈ? ਆਪਣੇ ਮਨ ਨੂੰ ਹਰਾ ਦੇਣ। ਜਦੋਂ ਆਪਣੇ ਮਨ ਨੂੰ ਜਿੱਤਣਾ ਹਰਾ ਲੈਣਾ ਆਦਿ ਦੇ ਵਿੱਚ ਹੈ, ਉਹਦੇ ਬਾਅਦ ਆ ਦੁਨੀਆਂ ਦੀਆਂ ਬੱਤਾਂ ਨੂੰ ਹਰਾ ਦੇਣ ਸਾਰੀਆਂ ਨੂੰ, ਉਹ ਕੌਤਕ ਅਲੱਗ ਹੈ, ਇਹ ਕੌਤਕ ਅਲੱਗ ਹੈ। ਉਹ ਲੜਾਈ ਕਿਵੇਂ ਲੜਨੀ ਹੈ ਫਿਰ ਅਸੀਂ? ਗਿਆਨ ਖੜਕ ਦੀ ਲੜਾਈ ਲੜਨੀ ਕਿਵੇਂ ਹੈ? ਉਹ ਅਲੱਗ ਗੱਲ ਹੈ। ਗਿਆਨ ਖੜਕ ਪ੍ਰਾਪਤ ਕਿਵੇਂ ਕਰਨੀ ਹੈ? ਅਲੱਗ ਗੱਲ ਹੈ। ਗਿਆਨ ਖੜਕ ਧਾਰਨ ਕਿਵੇਂ ਕਰਨੀ ਹੈ? ਅਲੱਗ ਵਿਸ਼ਾ ਹੈ। ਗਿਆਨ ਖੜਕ ਦਾ ਇਸਤੇਮਾਲ ਕਿਵੇਂ ਕਰਨਾ ਹੈ? ਉਹ ਅਲੱਗ ਵਿਸ਼ਾ ਹੈ। ਉਹ ਤਾਂ ਕੌਤਕ ਹੋਰ ਹੈ, ਇਹ ਕੌਤਕ ਹੋਰ ਹੈ, ਦੋਵੇਂ ਕੌਤਕ ਅਲੱਗ ਅਲੱਗ ਨੇ। ਉਹ ਵੀ ਕਹਿੰਦਾ ਕੌਤਕ ਹੇਤ ਕਰੀ ਕਵੀ ਨੇ, ਸਤਸੰਗ ਕਥਾ ਹੈ ਪੂਰੀ ਪਈ ਹੈ, ਪਿੱਛੇ ਕਿਵੇਂ ਲੜਾਈ ਹੁੰਦੀ ਰਹੀ ਹੈ ਉਹ ਦੱਸੀ ਹੈ, ਪਿੱਛੇ ਐਂ ਹੁੰਦੀ ਰਹੀ ਹੈ, ਐਂ ਤੁਸੀਂ ਕਰਨੀ ਹੈ, ਐਂ ਹਾਲਾਤ ਬਣਦੇ ਹੁੰਦੇ ਨੇ, ਬਣ ਰਹੇ ਨੇ ਜਾਂ ਨਹੀਂ ਬਣ ਰਹੇ, ਟਾਈਮ ਦੇਖ ਕੇ। ਉਹ ਤਾਂ ਉਹ ਗੱਲ ਹੈ, ਉਹ ਹੋਰ ਗੱਲ ਹੈ, ਹੋਰ ਗੱਲ। ਇਹਨਾਂ ਨੂੰ ਕੀ ਪਤਾ ਵੀ ਕੀ ਗੱਲ ਹੈ? ਉਹ ਕੌਤਕ ਸੰਸਾਰ 'ਚ ਵਰਤਣ ਵਾਲਾ ਕੌਤਕ ਹੈ, ਇਹ ਕੌਤਕ ਅੰਦਰ ਵਰਤਣ ਵਾਲਾ, ਉਹ ਬਾਹਰ ਵਰਤਣ ਵਾਲਾ ਕੌਤਕ ਹੈ। ਉਹ ਬਾਹਰ ਵਰਤੂਗਾ ਕੌਤਕ, ਇਹ ਆਪਣੇ ਤੇ ਕੌਤਕ ਵਰਤਣ, ਉਹ ਆਪਣੇ ਤੇ ਨਹੀਂ ਵਰਤਣਾ, ਆਪਣੇ ਤੋਂ ਵਰਤ ਲਿਆ ਜੋ ਵਰਤਣਾ ਸੀ। ਜੋ ਵਿਵੇਕ ਬੁੱਧੀ ਨੇ ਸੰਸਾਰ ਤੇ ਕੌਤਕ ਵਰਤਾਉਣਾ ਉਹ ਗੱਲ ਹੋਰ ਹੈ। ਉਹ ਗੱਲ ਹੋਰ ਹੈ। ਅਮਰੀਕਾ ਕੋਲ ਪੈਸਾ ਹਥਿਆਰ ਨੇ, ਉਹ ਗੱਲ ਹੋਰ ਹੈ। ਅਮਰੀਕਾ ਨੇ ਸਾਰੇ ਦੁਨੀਆਂ ਨੂੰ ਆਪਣੇ ਕਬਜ਼ੇ 'ਚ ਕਿਵੇਂ ਕਰਨਾ, ਗੱਲ ਹੋਰ ਹੈ, ਉਹ ਗੱਲ ਹੋਰ ਹੈ। ਦੂਜੇ ਮੁਲਕਾਂ ਨੇ ਬਰਾਬਰ ਅਮਰੀਕਾ ਦੇ ਕਿਵੇਂ ਆਉਣਾ, ਗੱਲ ਹੋਰ ਹੈ। ਇਹ ਤਾਂ ਸੰਸਾਰੀ ਗੱਲ ਹੈ। ਫਿਰ ਉੱਥੇ ਆ ਕੇ ਸੰਸਾਰੀ ਧਰਮ ਜਿਹੜੇ ਪੈਦਾ ਹੋ ਗਏ, ਸ਼ਰੀਕ ਸੱਚਖੰਡ ਦੇ, ਇਹਨਾਂ ਤੇ ਫਤਿਹ ਕਿਵੇਂ ਕਰਨੀ ਹੈ, ਸੰਗਤਾਂ ਨਾਲ ਲੜਾਈ ਕਿਵੇਂ ਕਰਨੀ ਹੈ, ਇਹ ਗੱਲ ਕੌਤਕ ਅਲੱਗ ਹੈ। ਦੁਨੀਆਂ ਨੂੰ ਉਹਨਾਂ ਦੇ ਵਿੱਚੋਂ ਤੋੜ ਲੈਣਾ, ਕੱਢ ਲੈਣਾ, ਉਹਨਾਂ ਦੀ ਸਾਰੀ ਫੌਜ ਨੂੰ ਆਪਣੇ ਨਾਲ ਲਾ ਲੈਣਾ, ਸੰਗਤ ਨੂੰ ਆਪਣੇ ਨਾਲ ਲਾ ਲੈਣਾ, ਉਹਨਾਂ ਨੂੰ ਨਹੀਂ ਛੇੜਨਾ, ਉਹਨਾਂ ਨੇ ਨਹੀਂ ਮੰਨਣੀ, ਉਹਨਾਂ ਨੂੰ ਮਨਾਉਣਾ ਨਹੀਂ ਹੈਗਾ। ਗੁਰੂ ਨਾਨਕ ਨੇ ਕੋਸ਼ਿਸ਼ ਕੀਤੀ ਮਨਾਉਣ ਦੀ ਉਹਨਾਂ ਨੂੰ, ਝੂਠੇ ਕਰਨ ਵਾਸਤੇ, ਤਾਂ ਕਿ ਕੱਲ ਨੂੰ ਇਹ ਨਾ ਕਿਹਾ ਵੀ ਸਾਡੇ ਤੋਂ ਪੁੱਛਿਆ ਹੀ ਨਹੀਂ ਹੈ, ਸਾਡਾ ਜੇ ਸਲਾਹ ਕਰ ਲੈਂਦੇ ਅਸੀਂ ਹੋ ਜਾਂਦੇ ਤੁਹਾਡੇ ਨਾਲ। ਉਹਨੂੰ ਕਿਹਾ ਭਾਈ ਆਹ ਕੰਮ ਕਰਨਾ ਚਾਹੀਦਾ, ਉਹਨੇ ਮੰਨੇ, ਆਈ ਗਈ ਕਰਤੀ, ਉਹਨਾਂ ਨੇ ਕਦੇ ਕਰਨਾ ਸੀ ਇਹ। ਐਵੇਂ ਇਹ ਜਿਹੜੀਆਂ ਸੰਸਥਾਵਾਂ ਨੇ ਸਿੱਖਾ, ਇਹਨਾਂ ਨੇ ਕਦੇ ਕਰਨਾ? ਇਹ ਉਹੀ ਨੇ ਜਿੱਥੇ ਗੁਰੂ ਨਾਨਕ ਗਏ ਸੀ, ਇਹ ਤਾਂ ਸਾਰੇ ਉਹੋ ਜਿਹੇ ਹੀ ਨੇ। ਇਹਨਾਂ ਨੇ ਨੀ ਗੁਰਮਤ ਅਡੋਪਟ ਕਰਨੀ ਨਾ ਪ੍ਰਚਲਿਤ ਕਰਨੀ ਸੰਸਥਾਵਾਂ ਨੇ, ਇਹ ਤਾਂ ਸੰਗਤ ਵਿੱਚੋਂ ਕੁਛ ਬੰਦੇ ਕਰਨਗੇ ਨਵੇਂ, ਆਹ ਜਿਹੜੇ ਉਹਨੇ ਪੈਦਾ ਕੀਤੇ ਹਨ, ਇਹ ਤਾਂ ਉਹਦੀ ਕਲਾ ਵਰਤਣੀ ਹੈ। ਹੁਣ ਇਹ ਤਾਂ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਉਹੀ ਜਾਣੇ ਕਿਉਂ ਕਰਤੇ ਕੀਮਤ ਕਰਤਾ ਜਾਣਾ ਇਹ ਤਾਂ ਉਹੀ ਜਾਣੇ ਕੀ ਉਹਦਾ ਪ੍ਰੋਗਰਾਮ ਹੈ ਕਿੱਥੇ ਕਿੱਥੇ ਉਹਨੇ ਫਿੱਟ ਕੀਤੇ ਹੋਏ ਨੇ ਸਾਰੇ ਬੰਦੇ ਕਿਵੇਂ ਕਹਾਂ ਹੋਊਗਾ ਕਿਸੇ ਬੰਦੇ ਦੀ ਸਰਦਰਦੀ ਹੈ ਨੀ ਸਰਦਰਦੀ ਅਸਲ ਤਾਂ ਉਹਦੀ ਹੋਈ ਹੈ
ਉਹਦੇ ਅਸਤ ਕੀ ਮਨ ਬੁੱਧ ਨਾਸੀ
ਪਰ ਉਹਦੇ ਅਸਤ ਕੀ ਮਨ ਬੁੱਧ ਨਾਸੀ ਸਾਰੀ ਮਨ ਦੀ ਬੁੱਧੀ ਦਾ ਨਾਸ ਕਰੇ ਤੇ ਬਿਨਾਂ ਗੁਰਮਤ ਅਡੋਪਟ ਹੋਣੀ ਉਹਦੀ ਮਨ ਬੁੱਧ ਨਾਸੀ ਨਾਸ ਕਬੀਰ ਦੀ ਨਾਸ ਹੋ ਗਈ ਸੀ ਉਹ ਜਿਹੜਾ ਭਾਂਡਾ ਧੋਏ ਬੈਸ ਧੂਬਦੇ ਉਹ ਤੋ ਦੁੱਧੇ ਕੋ ਜਾਓ ਗੱਲ ਇਹੀ ਹੈ ਆਪਣੀ ਮਨ ਬੁੱਧੀ ਨੂੰ ਨਾਸ ਕਰਕੇ ਭਾਂਡਾ ਸਾਫ ਕਰਕੇ ਫਿਰ ਸੁਣੋ ਗੁਰਬਾਣੀ ਜੋ ਪਹਿਲਾਂ ਸੁਣਿਆ ਹੋਇਆ ਨਾ ਤੁਹਾਡਾ ਜਿਹਦਾ ਕਿਸੇ ਸੰਤਾਂ ਤੇ ਰਾਧਾ ਸਵਾਮੀਆਂ ਤੇ ਜਾਂ ਕਿਤੋਂ ਹੋਰ ਜੋ ਸੁਣਿਆ ਹੋਇਆ ਜਥੇ ਵਾਲਿਆਂ ਤੇ ਉਹ ਸਾਰੇ ਨੂੰ ਨਾਸ ਕਰਕੇ ਦੁਬਾਰਾ ਸੁਣੋ ਗੁਰਬਾਣੀ ਜੇ ਕੋਈ ਲੱਭਣਾ ਸਿੱਧੇ ਇਤਿਹਾਸ ਨੂੰ ਛੱਡ ਕੇ ਸਭ ਕੁਝ ਛੱਡ ਕੇ ਸਿੱਧੇ ਗੁਰਬਾਣੀ ਨਾਲ ਜੁੜੋ ਉਹ ਭੁੱਲ ਜਾਓ ਸਾਰਾ ਜੋ ਕੁਝ ਪੜ੍ਹ ਲਿਆ ਤੁਸੀਂ ਉਹਦੇ ਅਸਤ ਕੀ ਮਨ ਬੁੱਧ ਨਾਸੀ
ਤੋ ਸਦਾ ਸਹਿਜ ਲਿਵ ਲੀਣਾ
ਤੋ ਸਦਾ ਸਹਿਜ ਲਿਵ ਲੀਣਾ ਫਿਰ ਸਦਾ ਵਾਸਤੇ ਹੀ ਟਿਕ ਜਾਂਦਾ ਮਨ ਸਹਿਜ ਦਾ ਮਤਲਬ ਟਿਕਣਾ ਔਰ ਲਿਵ ਲੀਣ ਹੋ ਜਾਂਦਾ ਆਪਣੇ ਮੂਡ ਜਿਸਮ ਹੋ ਜਾਂਦਾ ਇਹ ਆਪਣੀ ਬੁੱਧੀ ਉਡਿਕਾ ਹੈ ਜਿਹੜੀ ਇਹਨੂੰ ਲਿਵ ਤੋੜਦੀ ਹੈ ਜੀ ਲਿਵ ਕੌਣ ਤੋੜਦਾ ਜੀ ਆਪਣੀ ਬੁੱਧੀ ਤੋੜਦੀ ਹੈ ਲਿਵ ਇਹ ਨਹੀਂ ਬੈਠਣ ਟਿੱਕੇ ਕੋਈ ਨਹੀਂ ਇਹਨੂੰ ਖਰਾਬ ਕਰਦਾ ਇਹਨੂੰ ਆਪਣੀ ਬੁੱਧੀ ਖਰਾਬ ਕਰਦੀ ਸਭ ਤੋਂ ਦੁਸ਼ਮਣ ਕੌਣ ਹੈ ਸਾਡਾ ਸਾਡੀ ਬੁੱਧੀ ਸਾਡਾ ਦੁਸ਼ਮਣ ਬੁੱਧੀ ਕਬੁੱਧ ਹੈ ਅਸਲ ਚ ਉਹ ਬੁੱਧੀ ਕਾਹਨੂੰ ਹੈ ਇਸੇ ਦਾ ਨਾਮ ਕਬੁੱਧ ਹੈ ਅਸੀਂ ਜਿਹਨੂੰ ਬੁੱਧ ਕਹਿੰਦੇ ਹਾਂ ਕਬੁੱਧ ਹੈ ਜਿਹੜੀ ਲਿਵ ਲੀਣ ਨਹੀਂ ਹੋਣ ਦਿੰਦੀ ਉਹ ਬੁੱਧੀ ਕਿੱਥੇ ਕਬੁੱਧ ਹੈ ਉਹ ਤਾਂ ਜਿਹੜੀ ਜਿਹੜਾ ਕੰਮ ਕਰਨਾ ਹੈ ਉਹ ਕਰਨ ਨਹੀਂ ਦਿੰਦੀ ਉਹ ਬੁੱਧੀ ਹੈ ਕਬੁੱਧੀ ਹੈ ਪੈਦਾ ਕਿੱਥੇ ਹੋਈ ਉਹ ਪੈਦਾ ਹੋਈ ਆ ਗੁਰਦੁਆਰਿਆਂ ਤੋਂ ਅਰਦਾਸਾਂ ਤੋਂ ਜਿਹੜੀ ਅਰਦਾਸ ਕਰਦੇ ਨੇ ਕਬੁੱਧ ਪੈਦਾ ਕਰਦੀ ਹੈ ਅਰਦਾਸ
ਹੋ ਗਿਆ
ਉਦੋਂ ਕਾਮਨਾ ਪੂਰੀ ਵਾਲੀ ਇੱਕ ਬੁੱਧ ਪੈਦਾ ਕਰਦੀ ਹੈ ਜੇ ਤਾਂ ਹੁੰਦੀ ਉਹ ਗੁਰਮਤ ਫਿਰ ਤਾਂ ਸੁਬੁੱਧ ਪੈਦਾ ਕਰਦੀ ਉਹ ਦੁਰਮਤ ਦੀ ਅਰਦਾਸ ਹੈ ਦੁਰਮਤ ਹੈ ਗੁਰਮਤ ਨਹੀਂ ਹੈ ਦੁਰਮਤ ਦਾ ਪ੍ਰਚਾਰ ਹੈ ਕਬੁੱਧ ਪੈਦਾ ਹੋ ਰਹੀ ਹੈ ਇਸ ਬੁੱਧ ਦਾ ਨਾਸ ਕਰੇ ਤੇ ਬਿਨਾਂ ਸਦਾ ਲਿਵਲੀਣ ਹੋ ਨਹੀਂ ਸਕਦਾ ਕੋਈ ਵੀ ਜਿਹੜਾ ਇਸ ਬੁੱਧ ਦਾ ਨਾਸ ਕਰ ਦੂ ਇਹ ਅਰਦਾਸ ਹੀ ਨਹੀਂ ਕਰੂ ਜਿਹੜੀ ਇਹ ਕਰਦੇ ਨੇ ਕਰੂ ਇਹ ਨਹੀਂ ਅਰਦਾਸ ਜਿਹੜੀ ਇਹ ਕਰਦੇ ਨੇ ਬੰਦਾ ਨੂੰ ਲੋੜ ਹੀ ਨਹੀਂ ਅਰਦਾਸ ਕਰਨ ਦੀ ਫਿਰ ਬੋਲੇ ਜਾਂ ਸਭ ਕੁਝ ਜਾਣਦਾ ਅਰਦਾਸ ਦੀ ਲੋੜ ਤਾਂ ਜਦ ਪੈਂਦੀ ਹੈ ਕਰਨ ਦੀ ਜਦ ਇਹਨੇ ਨਾਮ ਇਹਨੂੰ ਜਦ ਇਹਨੇ ਜਿਉਂਦਾ ਹੋਣਾ ਹੋਵੇ ਮਰਨ ਤੱਕ ਅਰਦਾਸ ਕੀ ਕਰਦੀਆਂ ਨੇ ਮਰਨਾ ਤਾਂ ਆਪਣੀ ਮਰਜ਼ੀ ਛੱਡ ਕੇ ਅਰਦਾਸ ਦੀ ਕੀ ਲੋੜ ਹੈ ਮਰਜ਼ੀ ਛੱਡਣ ਵੇਲੇ ਤੇਰੀ ਆਪਣੀ ਜ਼ਿੰਮੇਵਾਰੀ ਹੈ ਕਿਸੇ ਦੇ ਅਰਦਾਸ ਦੀ ਲੋੜ ਨਹੀਂ ਮਰਨ ਵਾਸਤੇ ਅਰਦਾਸ ਦੀ ਕੋਈ ਲੋੜ ਨਹੀਂ ਕੋਈ ਫਾਹ ਲੈਣ ਲੱਗਿਆ ਅਰਦਾਸ ਕਰਕੇ ਚੱਲੇ ਛਾਲ ਤਾਂ ਨਹਿਰ ਚ ਮਰਨ ਚੱਲਿਆ ਉੱਥੇ ਅਰਦਾਸ ਦੀ ਕੀ ਲੋੜ ਹੈ ਬਈ ਵੀ ਮੇਰੀ ਰੱਖਿਆ ਕਰੀ ਉੱਥੇ ਰੱਖਿਆ ਤਾਂ ਫਿਰ ਬਚਾਊਗਾ ਉਹ ਮਰਨ ਤਾਂ ਉਹਨੇ ਦੇਣਾ ਨੀ ਮਰਨ ਵਾਲੇ ਨੂੰ ਅਰਦਾਸ ਦੀ ਲੋੜ ਨਹੀਂ ਹੈ ਕਰਦੀ ਮਰਨਾ ਆਪ ਹੈ ਮਰ ਸਕਦਾ ਜੋ ਮੈਂ ਕੰਮ ਕਰ ਸਕਦਾ ਉਹਦੇ ਚ ਅਰਦਾਸ ਦੀ ਕਿਹਦੀ ਲੋੜ ਹੈ ਅਰਦਾਸ ਦੀ ਉੱਥੇ ਲੋੜ ਹੈ ਜਿਹੜੀ ਮੇਰੇ ਬਸ ਤੋਂ ਪਰੇ ਗੱਲ ਹੈ ਜਿਉਂਦਾ ਹੋਣਾ ਮੇਰੇ ਬਸ ਦੀ ਗੱਲ ਨਹੀਂ ਹੈ ਜਿਉਂਦਾ ਹੋਣਾ ਨਹੀਂ ਬਸ ਦੀ ਗੱਲ ਪਏ ਦੇ ਅੰਬਰ ਤਾਂ ਉਹਨੇ ਪਾਉਣੇ ਮੂੰਹ ਚ ਪਏ ਦੇ ਪਾਣੀ ਤਾਂ ਕਿਸੇ ਨੇ ਪਾਉਣੇ ਨੇ ਮੂੰਹ ਚ ਨਾ ਤਾਂ ਮੇਰੇ ਕੋਲ ਅੰਮ੍ਰਿਤ ਹੈ ਨਾ ਮੈਂ ਆਪਣੇ ਮੂੰਹ ਚ ਪਾ ਸਕਦਾ ਇਹ ਤਾਂ ਹੈ ਉਹਦੇ ਕੋਲ ਇਹਦੀ ਤਾਂ ਅਰਦਾਸ ਤਾਂ ਹੀ ਕਿਹਾ ਨਾਨਕ ਮੰਗੇ ਨਾਨ ਨਾਮਦਾਨ ਕਿਰਪਾ ਕਰੋ ਫਿਰ ਆਹ ਅਰਦਾਸ ਕੀਤੀ ਨਾਨਕ ਨਾਮ ਮਿਲੇ ਤਾਂ ਆਹੀ ਅਰਦਾਸ ਕੀਤੀ ਹੈ ਅਰਦਾਸ ਹੈਗੀ ਸੀ। ਗੁਰਬਾਣੀ ਮੰਨਣ ਵਿੱਚ ਅਰਦਾਸ ਦੀ ਕੀ ਲੋੜ ਹੈ? ਕਈ ਕੀ ਲੋੜ ਹੈ ਅਰਦਾਸ ਮੰਨੇ ਤਾਂ ਤੁਸੀਂ ਨੀ। ਜਿਹੜੇ ਮੰਨਣ ਵੇਲੇ ਅਰਦਾਸ ਕਰਦੇ ਨੇ ਮੰਨਣਗੇ ਨੀ, ਜਾਓ ਆਰਾਮ ਪੜਾ। ਉਹ ਜੀ ਬਸ ਕਿਰਪਾ ਹੋਈ ਨੀ, ਕਿਵੇਂ ਮੰਨੀਏ? ਉਹਦਾ ਬਹਾਨਾ ਭਾਲਦੇ ਨੇ ਸਮਾਂ, ਉਹ ਬਲੈਕਮੇਲਰ ਨੇ ਆਪਣਾ ਕਿਹੜਾ ਚੜਾਉਂਦੇ ਜੀ, ਕੀ ਕਰੀਏ ਮੰਨਣੀ ਹੁੰਦੀ, ਕਿਰਪਾ ਨੀ ਹੋਈ। ਲੈ ਲਓ ਨਵੀਂ ਹੁਜਤ ਨੂੰ ਇੱਕ ਰਾਹ ਮਿਲ ਗਿਆ, ਇੱਕ ਸਾਨੂੰ ਰਾਹ ਮਿਲ ਗਿਆ। ਅਰਦਾਸ ਦੀ ਕੋਈ ਲੋੜ ਨਹੀਂ ਹੈ ਮੰਨਣ ਵਾਸਤੇ, ਮੰਨਣਾ ਤੇਰੀ ਮਰਜ਼ੀ ਹੈ, ਮਰਜ਼ੀ ਛੱਡਣੀ ਨੀ। ਅਰਦਾਸ ਕਰਦੇ ਮਰਜ਼ੀ ਛੁੱਟ ਜੂਗੀ। ਅਰਦਾਸ ਤਾਂ ਇਸ ਗੱਲ ਦੀ ਸੀ, ਉਹ ਤੋਂ ਪਹਿਲਾਂ ਜਿਵੇਂ ਕਬੀਰ ਕਰਦਾ ਵੀ ਮੈਨੂੰ ਰਾਹ ਨੀ ਮਿਲਿਆ, ਰਾਹ ਦਾ ਗਿਆਨ ਹੀ ਨੀ ਹੋਇਆ, ਮੈਨੂੰ ਰਾਹ ਦਾ ਗਿਆਨ ਕਰਾ। ਇਹ ਗਲਤ ਹੈ। ਜਾਂ ਰਾਹ ਦਾ ਗਿਆਨ ਹੋ ਗਿਆ ਤਾਂ ਹੀ ਮਰੂ ਨਾ, ਮਰਨ ਦੀ ਵਿਧੀ ਦਾ ਪਤਾ ਲੱਗ ਗਿਆ ਨਾ, ਮੁਕਤੀ ਦੀ ਵਿਧੀ ਮਰਨ ਦੀ ਉਹ ਵਿਧੀ ਹੈ ਅਸਲ ਚ। ਜਦੋਂ ਵਿਧੀ ਦਾ ਪਤਾ ਲੱਗ ਗਿਆ ਫਿਰ ਤਾਂ ਜੇ ਕੋ ਖਾਵੇ ਜੇ ਕੋ ਪੁੱਜੇ, ਖਾਣਾ ਜੈ ਤਾਂ ਹੁਣ ਤੁਸੀਂ ਉਗਾਣੀ ਹੈ ਨਾ। ਨਾਮ ਤਾਂ ਤੁਸੀਂ ਉਹ ਖਾਣਾ ਹੈ ਗੁਰਬਾਣੀ ਦਾ, ਗੁਰਬਾਣੀ ਖਾਣੀ ਹੈ ਤੇ ਮੰਨਣੀ ਹੈ, ਅਸੀਂ ਮੰਨਣੀ ਹੈ। ਖਾਣੀ ਉਹ ਨੀ ਮੰਨਣੀ ਉਹ ਨੀ ਤੇ ਉੱਥੇ ਅਰਦਾਸ ਦਾ ਫਿਰ ਕੀ ਫਾਇਦਾ ਹੋਇਆ? ਕਾਹਦੀ ਅਰਦਾਸ ਕਰਨੀ? ਇਸ ਕਰਕੇ ਅਰਦਾਸ ਕਰਦੇ ਨੇ ਨਾਮ ਦੀ ਨੀ ਕਰਦੇ, ਅਰਦਾਸ ਕਰਦੇ ਮਾਇਆ ਦੀ, ਉਹ ਦੇ ਦੇ ਉਹ ਦੇ ਦੇ। ਮਰਨ ਦੀ ਕੋਈ ਅਰਦਾਸ ਨੀ ਕਰਦਾ, ਮਰਨ ਨੀ ਕਰਦਾ ਕੋਈ ਅਰਦਾਸ। ਹਾਂਜੀ,
ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹਦੇ ਕੋ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤੋ ਮਨ ਸੁਣ ਸਮਾਨਾ।
ਮਨ ਕਹਿੰਦਾ ਸੁਣ ਸਮਾਉਂਦਾ ਕਿਵੇਂ? ਜਿਉਂ ਪ੍ਰਤੀਬਿੰਬ ਬਿੰਬ ਕੋ
ਮਿਲੀ ਹੈ ਉਹਦੇ ਕੋ ਕੁੰਭ ਬਿਗਰਾਨਾ,
ਉਹਦੇ ਕੋ ਕੁੰਭ ਬਿਗਰਾਨਾ। ਜੇ ਘੜੇ ਚ ਪਾਣੀ, ਕੜੇ ਚ ਪਾਣੀ ਉਹਦੇ ਦੀਨ ਹੈ ਆਪਾਂ ਨੂੰ, ਚੰਦਰਮਾਨੀ ਦਾ ਆਪਣਾ ਹੀ ਮੂੰਹ ਦੀਨ ਹੈ। ਉਹ ਪਾਣੀ ਨੂੰ ਗਦੜਾ ਜੇ ਕਰ ਦਈਏ, ਵਿਗਾੜ ਦਈਏ, ਵਿਗਰਾਨਾ ਵਿਗਰਾਨੇ ਦਾ ਅਰਥ ਕਰਤਾ ਗਿਰਾ ਦਈਏ, ਉਹ ਵਿਗਰਾਨਾ ਵਿਗਾੜ ਦਈਏ ਪਾਣੀ ਨੂੰ, ਗਦੜਾ ਕਰ ਦਈਏ ਪਾਣੀ ਨੂੰ, ਫਿਰ ਉਹ ਟਿਕੇ ਪਾਣੀ ਚ ਮੂੰਹ ਦੀਦਾ ਨਾ, ਉਲੀਨ ਪਾਣੀ ਚ ਮੂੰਹ ਨਹੀਂ ਦੀਦਾ। ਉਹ ਜਿਹੜਾ ਵਿੱਚ ਦੀ ਨਾ ਸੀ ਬਿੰਬ, ਉਹ ਕਿੱਥੇ ਗਿਆ ਪਾਣੀ ਦੇ? ਉਹ ਕਹਿੰਦਾ ਜਿਹੜਾ ਬਿੰਬ ਸੀ ਨਾ ਇਹਦੇ ਨਾਲ ਹੀ ਮਿਲਿਆ ਹੋਇਆ, ਉਹ ਉੱਥੇ ਨਹੀਂ ਪਹੁੰਚਦਾ, ਕਿਉਂ? ਜਿਹੜੀ ਮਲੀਨ ਤਾਂ ਪਹੁੰਚਣ ਹੀ ਨਹੀਂ ਦਿੰਦੀ। ਜਿਹੜਾ ਸ਼ੀਸ਼ ਅੰਦਰ ਦੀ ਨਾ ਸੀ ਉਹ ਇੱਥੇ ਹੀ ਹੈ, ਬਿੰਬ ਦੇ ਵਿੱਚ ਹੀ ਹੈ, ਪ੍ਰਤੀਬਿੰਬ ਜੋ ਗਾਂ ਪਹੁੰਚਦਾ ਨਹੀਂ ਹੈ, ਜੇ ਪਹੁੰਚੂ ਗਾਂ ਤਾਂ ਹੀ ਦੇਖੋ
ਆਪਣਾ ਦਿਸੂ।
ਜਿਵੇਂ ਰੋਸ਼ਨੀ ਦੇ ਬੁਰੇ ਕੋਈ ਚੀਜ਼ ਆ ਜੇ, ਬੱਦਲ ਆ ਜੇ, ਰੋਸ਼ਨੀ ਨਾ ਆਉਂਦੀ। ਰੋਸ਼ਨੀ ਕੀ ਹੈ? ਪ੍ਰਤੀਬਿੰਬ ਹੈ ਕਿਰਨਾਂ ਸੂਰਜ ਦੀ। ਜਿਉਂ ਪ੍ਰਤੀਬਿੰਬ, ਪ੍ਰਤੀਬਿੰਬ ਕਹਿੰਦੇ ਨੇ ਜਿਹੜਾ ਘੜੇ ਵਿੱਚ ਫੋਟੋ ਦਿੰਦਾ, ਪ੍ਰਤੀਬਿੰਬ ਹੁੰਦਾ। ਬਿੰਬ ਉਹ ਹੈ ਜਿਹਦੀ ਫੋਟੋ ਹੈ ਉਹ। ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਜਿਹੜਾ ਪ੍ਰਤੀਬਿੰਬ ਹੈ ਬਿੰਬ ਦੇ ਵਿੱਚ ਮਿਲਿਆ ਰਹਿੰਦਾ ਉਹਨਾਂ ਚਿਰ, ਜੇ ਘੜੇ ਦਾ ਪਾਣੀ ਸਾਫ਼ ਨਾ ਹੋਵੇ। ਕਿਆ ਪਹਿਲਾਂ ਨਹੀਂ ਨਾ ਹੋਵੇ? ਚੰਦਰਮਾ ਵਿੱਚ ਪਾ ਦਈਏ, ਮਿੱਟੀ ਘੋਲ ਦਈਏ ਕੋਈ ਚੀਜ਼, ਜਾਂ ਬਹੁਤ ਗਾੜਾ ਰੰਗ ਘੋਲ ਦਈਏ, ਤਾਂ ਪ੍ਰਤੀਬਿੰਬ ਕਿੱਥੇ ਗਿਆ? ਚੰਦਰਮੇ ਦੇ ਵਿੱਚ ਹੀ ਸਮਾ ਗਿਆ ਜਾ ਕੇ, ਉਹਦੇ ਨਾਲ ਹੀ ਰਹਿੰਦਾ, ਘੜੇ 'ਚ ਨਹੀਂ ਆਉਂਦਾ ਉਹ, ਘੜੇ 'ਚ ਨਹੀਂ ਆਉਂਦਾ। ਉਹਦੇ ਕਾ ਕੁੰਭ ਵਿਗਾੜ ਦਈਏ ਪਾਣੀ ਨੂੰ, ਗਦੜਾ ਕਰ ਦਈਏ, ਐਵੇਂ ਮਨ ਗਦੜਾ ਹੋ ਗਿਆ। ਜੇ ਸਾਡਾ ਗਿਆਨ ਗਦੜਾ ਨਾ ਅੰਦਰ, ਦੁਰਮਤ ਵਾਲਾ ਗਿਆਨ ਗਦੜਾ, ਵਿਗੜ ਗਿਆ ਗਿਆਨ, ਸਾਨੂੰ ਆਪਣਾ ਮੂੰਹ ਨਹੀਂ ਦੀਦਾ, ਫਿਰ ਨਹੀਂ ਆਪਣਾ ਆਪਾ ਨਹੀਂ ਦੀਦਾ, ਆਤਮ ਦਰਸ਼ਨ ਹੀ ਨਹੀਂ ਹੁੰਦਾ। ਜਿੱਦਣ ਪਾਣੀ ਨਿਰਮਲ ਹੋ ਗਿਆ ਆਤਮ ਦਰਸ਼ਨ ਹੋ ਜੂਗਾ। ਆਹ ਗੱਲ ਹੈ, ਉਹਦੇ ਕੁੰਭ ਵਿਗੜਾ, ਵਿਗੜ ਗਿਆ ਪਾਣੀ, ਐਵੇਂ ਮਨ ਵਿਗੜ ਗਿਆ। ਗੁਣ ਗਲ ਗਏ ਨਾ, ਉਹ ਗੁਣ ਗਲ ਗਿਆ ਜਿਹੜਾ ਗੁਣ ਸੀ ਪਾਣੀ ਚ ਬਿੰਬ ਦਿਖਾਉਣ ਵਾਲਾ ਗਲ ਗਿਆ। ਹਰ ਵਿਸਰ ਤੇਰੇ ਗੁਣ
ਗਲਿਆ,
ਗਲਿਆ ਪਾਣੀ ਦਾ ਗੁਣ ਸੀ ਉਹ ਗਲ ਗਿਆ।
ਕਹੋ ਕਬੀਰ ਐਸਾ ਗੁਣ ਭਰਮ ਭਾਗਾ ਤੋ ਮਨ ਸੁਣ ਸਮਾਨਾ।
ਐਸਾ ਗੁਣ ਭਰਮ ਭਾਗਾ, ਜੇ ਭਰਮ ਦੂਰ ਹੋ ਜਾਵੇ, ਕੋਈ ਐਸਾ ਗੁਣ ਪੈਦਾ ਹੋ ਜਾਵੇ, ਦੁਬਾਰਾ ਫਿਰ ਐਸਾ ਗੁਣ ਹੋ ਜਾਵੇ। ਉਹ ਜਿਹੜਾ ਜਲ ਦੇ ਵਿੱਚ ਭਰਮ ਪਿਆ ਹੋਇਆ ਹੈ ਸਾਡੇ ਗਿਆਨ ਚ ਭਰਮ, ਜਾਂ ਘੜੇ ਚ ਜਿਹੜੀ ਗੰਧਲ ਪਈ ਹੋਈ ਹੈ, ਫਿਰ ਦੂਰ ਕਰ ਦਈਏ, ਸਾਫ਼ ਕਰ ਦਈਏ ਪਾਣੀ ਨੂੰ। ਗਿਆਨ ਚੋਂ ਭਰਮ ਦੂਰ ਹੋ ਜਾਵੇ ਸਾਡੇ ਅੰਦਰੋਂ, ਭਰਮ ਦਾ ਨਾਸ਼ ਹੋ ਜਾਵੇ, ਜਾਂ ਘੜੇ ਚ ਜਿਹੜਾ ਗੰਧਲ ਪੈਦਾ ਕੀਤੀ ਹੈ ਉਹ ਬੈਠ ਜਾਵੇ, ਦੂਰ ਕਰ ਦਈਏ, ਪਾਣੀ ਸਾਫ਼ ਹੋ ਜਾਵੇ,
ਤੋ ਮਨ ਸੁਣ ਸਮਾਨਾ।
ਬਾ ਫਿਰ ਮਨ ਸੁਣ ਸਮਾਨ, ਫਿਰ ਚੁੱਪ ਕਰਕੇ ਗੁਰ ਵਿੱਚ ਸਮਾਜ ਸੁਣ ਸਮਾਨ, ਫਿਰ ਸੁਣ ਸਮਾਜ ਜਿਵੇਂ ਚੰਦਰਮਾ ਆ ਕੇ ਵਿੱਚ ਉਹਦੇ ਸਮਾ ਗਿਆ ਥੱਲੇ। ਹਾਂਜੀ
ਆਸਾ ਗੱਲ ਸਾਡੇ ਤੈ ਤੈ ਧੋਤੀਆਂ ਤੇਰੇ ਪਹਿਨ ਦੱਗ ਗਲੀ ਜਿਨ੍ਹਾਂ ਜਮ ਪਾਲੀਆਂ ਜਪ ਮਾਲੀਆਂ ਲੋਟੇ ਹੱਥ ਨਿਵਗ।
ਤੁਹਾਡੇ ਵਿਰੋਧੀ ਆਦਮੀ ਨੇ
ਓਏ ਹਰ ਕੇ ਸੰਤਨਾ ਆਖੀਏ ਅਨਾਰਸ ਕੇ ਠੱਗ।
ਕਹਿੰਦੇ ਸਾਡੇ ਤਿੰਨ ਤਿੰਨ ਗਾਈਆਂ ਧੋਤੀਆਂ ਪਾਉਂਦੇ ਸੀ,
ਸਾਡੇ ਤਿੰਨ ਤਿੰਨ ਧੋਤੀਆਂ ਤੇਰੇ ਪਹਿਨੇ ਤੱਗ
ਤੀਰੇ ਉਹ ਦਾਗੇ ਪਹਿਨਦੇ ਨੇ ਜਨੇਊ, ਤੀਰਾ ਹੁੰਦਾ ਜਨੇਊ, ਚੌਥਾ ਚੌਥਾ ਹੈ ਉਹ ਹੀ ਉੱਥੇ ਲੋਕ ਚੌਥੀ ਗਲੇ ਵੀ ਤਿੰਨੇ ਗੁਣ ਨੇ ਤਿੰਨੇ ਧਾਗੇ
ਨੇ। ਜਪ ਮਾਲੀਆਂ
ਜਪ ਮਾਲੀਆਂ ਪਾਈਆਂ ਹੋਈਆਂ ਨੇ ਜਪਣ ਵਾਸਤੇ ਮਾਲਾ, ਤੀਰੇ ਧਾਗੇ ਨੇ ਤਿੰਨ ਤਿੰਨ ਸਾਢੇ ਤਿੰਨ ਤਿੰਨ ਗਾਜ ਦੀਆਂ ਧੋਤੀਆਂ ਨੇ। ਹੁਣ ਜਿੱਥੇ ਧੋਤੀਆਂ ਔਰ ਮਾਲਾ ਇਕੱਠੀ ਆਈ ਹੋਈ ਹੈ, ਇਹ ਧੋਤੀਆਂ ਵਾਲੇ ਸੰਤ ਤੇ ਕਛਹਿਰੇ ਪਾ ਲਏ, ਮਾਲਾ ਨੀ ਛੱਡੀ, ਕਿੱਡੇ ਚਲਾਕ ਨੇ, ਮਾਲਾ ਕਾਹਤੇ ਲਿਆਏ ਨਾਲ, ਮਾਲਾ ਵੀ ਛੱਡ ਕੇ ਆਉਂਦੇ, ਜਿਹਨੇ ਉਹ ਵੀ ਲਾਤੇ ਧੋਤੀਆਂ ਵੀ ਲਾਤੀਆਂ, ਮਾਲਾ ਨੀ ਛੱਡੀ, ਮਾਲਾ ਕਿਹਨੇ ਗਿਆ ਸੀ ਲਾਉਣ ਨੂੰ ਇੱਥੇ। ਮਾਲਾ ਦੀ ਲੋੜ ਨਹੀਂ ਹੈ ਗੁਰਬਾਣੀ ਨੂੰ ਸਮਝਣ ਵਾਸਤੇ, ਮਾਲਾ ਦੀ ਲੋੜ ਨਹੀਂ ਹੈ ਗੁਰਬਾਣੀ ਕੋ ਮੰਤਰ ਨਹੀਂ ਹੈ ਇਹਦਾ ਜਾਪ ਕਰਨਾ। ਸਿੱਖ ਇੱਕ ਸਟੂਡੈਂਟ ਹੈ, ਗੁਰਬਾਣੀ ਸਾਡਾ ਸਿਲੇਬਸ ਹੈ, ਇਹਨੂੰ ਸਮਝਣਾ, ਇਹਦੇ ਵਿੱਚ ਸਮਝਣ ਵਾਲੇ ਪਾਰ ਹੋਣ। ਮੁਕਤੀ ਦਾ ਮਾਰਗ ਹੈ ਸੁਣਨਾ ਔਰ ਮੰਨਣਾ, ਗੁਰਬਾਣੀ ਸੁਣਨੀ ਮੰਨਣੀ ਹੈ, ਮਾਲਾ ਦੀ ਲੋੜ ਕੀ ਹੈ, ਸੁਣਨੀ ਹੈ ਸਮਝਣੀ ਹੈ ਤੇ ਮੰਨਣੀ ਹੈ, ਸੁਣੀਆਂ ਮੰਨੀਆਂ ਮਨ ਕੀਤਾ ਪਾਓ, ਮਾਲਾ ਦੀ ਕਿੱਥੇ ਲੋੜ ਹੈ। ਬਹੁਤ ਬਲੈਕਮੇਲਰ ਨੇ ਬੜਾ ਨੁਕਸਾਨ ਕੀਤਾ ਇਹਨਾਂ ਸੰਤਾਂ ਨੇ, ਸਾਰਾ ਬੇੜਾ ਕਰਕੇ ਸਿੱਖੀ ਦਾ ਇਹਨਾਂ ਲੋਕਾਂ ਨੇ ਕੀਤਾ ਹੋਇਆ। ਪੰਡਿਤ ਦੇ ਜਾਂ ਮਾਲਾ ਹੈ, ਇਹ ਸਰਕਾਰ ਦੇ ਪੈਦਾ ਕੀਤੇ ਸੰਤ ਨੇ, ਸੰਤਾਂ ਕੋਲ ਕੋਈ ਜਵਾਬ ਨਹੀਂ ਹੈ, ਕੁਛ ਵੀ ਜਵਾਬ ਨਹੀਂ ਇਹਨਾਂ ਕੋਲ। ਬਹੁਤ ਇਹਨਾਂ ਲੁੱਟੇ ਖਾਗਦੇ ਨੇ ਲੋਕ, ਬਹੁਤ ਅਪਰਾਧ ਕੀਤੇ ਨੇ ਇਹਨਾਂ ਨੇ, ਆਪਣਾ ਜੀਵਨ ਖਰਾਬ ਕੀਤਾ, ਲੋਕਾਂ ਦਾ ਵੀ ਕੀਤਾ, ਆਪਣਾ ਵੀ ਜੀਵਨ ਖਰਾਬ ਕੀਤਾ, ਕੋਈ ਜਵਾਬ ਹੀ ਨਹੀਂ ਇਹਨਾਂ ਕੋਲ। ਮਾਲਾ ਦਾ ਜਵਾਬ ਦੇਣ ਕੀ ਦਿੰਦੇ, ਧੋਤੀ ਟਿੱਕਾ ਕਿਉਂ ਛੱਡਿਆ, ਮਾਲਾ ਕਿਉਂ ਲੈ ਲਈ, ਧੋਤੀ ਟਿੱਕਾ ਕਿਉਂ ਛੱਡਿਆ, ਮਾਲਾ ਜਿੱਥੇ ਨਾਲ ਹੈ ਧੋਤੀ ਟਿੱਕਾ ਨਾਲ ਹੈ, ਖਾਲਸੇ ਦੇ ਵਿੱਚ ਮਾਲਾ ਦਾ ਕੋਈ ਸੰਬੰਧ ਨਹੀਂ ਹੈ, ਨਾ ਕਬੀਰ ਦਾ ਸੰਬੰਧ ਹੈ ਮਾਲਾ ਨਾਲ, ਮਾਲਾ ਪਹਿਲਾਂ ਫੇਰਦਾ ਹੋਊ ਕਬੀਰ, ਕਹਿੰਦੇ ਮਾਲਾ ਆਪਣੀ ਲੀਜਾ ਭੁੱਖੇ ਭਗਤ ਨੂੰ ਕੀ, ਜਿਹਦੇ ਅੰਦਰ ਭੁੱਖ ਹੈ ਮਾਇਆ ਦੀ ਉਹ ਭਗਤੀ ਨਹੀਂ ਕਰ ਸਕਦਾ, ਰਿੱਧੇ ਸਿੱਧੇ ਦੀ ਭੁੱਖ ਵਾਲੇ ਭਗਤੀ ਨਹੀਂ ਕਰ ਸਕਦੇ। ਮਾਲਾ ਇਸ ਕਰਕੇ ਮਾਲਾ ਚੁੱਕੋ, ਮਾਲਾ ਤਾਂ ਮੋੜੀ ਹੈ, ਮਾਲਾ ਕੌਣ ਨੇ, ਵੈਸ਼ਨੂੰ ਵਾਲਿਆਂ ਕੋਲ ਮਾਲਾ, ਇਹ ਵੈਸ਼ਨੂੰ ਭਗਤ ਨੇ ਸਾਰੇ, ਕਬੀਰ ਕਹਿੰਦਾ ਵੈਸ਼ਨੂੰ ਪਿਆ ਤਾਂ ਕਿਆ ਪਿਆ, ਮਾਲਾ ਮੇ ਲੀਜਾ, ਰਿੱਧੇ ਰਾਮ ਨੇ ਚੇਤੇ ਰਾਮ ਤਾਂ ਤੇਰੇ ਅੰਦਰ ਹੈ, ਮਾਲਾ ਨਾਲ ਤੂੰ ਕੀ ਕਰਨਾ, ਇਹ ਸਭ ਪਖੰਡ ਹੈ, ਕੁਛ ਨਹੀਂ ਹੈ ਇਹਦੇ ਚ, ਚਾਰ ਵਾਲਾ ਕੱਠੀਆਂ ਕਰ ਲਈਆਂ, 27 ਬਣ ਕੇ ਨਹੀਂ ਵਾਲਾ 108 ਦੀ ਬਣਾ ਲਈ। ਲੋਕਾਂ ਨੂੰ ਕਿਹੜਾ ਗਿਆਨ ਸੀ, ਬਲੈਕਮੇਲ ਕੀਤੀ ਹੈ ਲੋਕਾਂ ਨੂੰ, ਹੁਣ ਜਵਾਬ ਦੇਣਾ ਔਖਾ ਹੋ ਜੂਗਾ। ਜਦੋਂ ਭਗਤੀ ਪ੍ਰਗਟ ਹੁੰਦੀ ਹੈ ਜਵਾਬ ਦੇਣਾ ਔਖਾ ਹੋ ਜਾਂਦਾ ਇਹਨਾਂ ਲੋਕਾਂ, ਫਿਰ ਜਵਾਬ ਹੁੰਦਾ ਇਹਨਾਂ, ਸਰਦਾ ਹੀ ਨਹੀਂ ਜਵਾਬ ਇਹਨਾਂ ਕੋਲ, ਚੁੱਪ ਹੋ ਜਾਂਦੇ ਲੋਕ, ਫਿਰ ਭੋਰਿਆਂ ਚ ਵੜ ਜਾਂਦੇ ਨੇ। ਭੋਰਿਆਂ ਚ ਤਾਂ ਵੜਦੇ ਨੇ ਬਾਹਰ ਡਰਦੇ ਕੌਮਾਂ ਤੋਂ, ਨਿਆਣੇ ਕੌਮ ਨੇ, ਇਹ ਕੌਮਾਂ ਤੋਂ ਡਰਦੇ ਭੋਰੇ ਚ ਵੜ ਜਾਂਦੇ ਨੇ। ਜੇ ਮੱਖੀਆਂ ਤੋਂ ਡਰਦਾ ਕੀੜਿਆਂ ਵਾਲਾ ਕੁੱਤਾ ਕਿਤੇ ਲੁੱਕ ਕੇ ਬਹਿ ਜਾਂਦਾ, ਐ ਲੁਕਦੇ ਨੇ ਫਿਰ ਇਹ, ਕੁੱਤਿਆਂ ਦੇ ਕੀੜੇ ਪੈ ਜਾਂਦੇ ਲੋਕੇ ਰਹਿੰਦੇ ਵਿਚਾਰੇ, ਮੱਖੀਆਂ ਤੋਂ ਡਰਦੇ ਹੋਰ ਕਰਨਗੇ, ਐ ਲੁਕਦੇ ਫਿਰਨਗੇ। ਉਹ ਲੈਣਾ ਕਿਵੇਂ ਫਿਰਦਾ, ਲੈਣਾ ਫਿਰਦਾ ਜਿਵੇਂ ਸ਼ੇਰ ਫਿਰਦਾ ਹੁੰਦਾ ਬਾਹਰ, ਸ਼ੇਰ ਸ਼ੇਰ ਲੋਕੇ ਪੈਂਦਾ, ਸ਼ੇਰ ਬਾਹਰ ਫਿਰਦਾ ਸ਼ਿਕਾਰ ਕਰਦਾ, ਇਹਨਾਂ ਦਾ ਹੀ ਕਰਦਾ ਸ਼ਿਕਾਰ, ਹੋਰ ਕਿਹਦਾ ਕਰਦਾ, ਮਨਮੱਤਾਂ ਦਾ ਸ਼ਿਕਾਰ ਕਰਦਾ, ਹੋਰ ਕਿਹਦਾ ਕਰਦਾ। ਹਾਂਜੀ,
ਗੱਲ ਸਾਢੇ ਤੈ ਤੈ ਧੋਤੀਆਂ ਤੀਰੇ ਪੈਨ ਤੱਗ ਗਲੀ ਜਿਹਨਾਂ ਜਗ ਮਾਲੀਆਂ, ਲੋਟੇ ਹੱਥ ਨਵਾਗ,
ਲੋਟੇ ਹੱਥਾਂ ਚ ਨੇ
ਓਏ ਹਰ ਕੇ ਸੰਤਰਾ ਸੀ ਬਨਾਰ ਸਕੇ ਠੱਗ,
ਬਗਲੇ ਨੇ, ਬਗਲੇ ਬਗਲੇ ਭਗਤ ਨੇ, ਬਗਲੇ ਦਾ ਮਤਲਬ ਸਮਾਧੀ ਲਾਉਂਦੇ ਨੇ। ਜਿਹੜਾ ਕੋਈ ਸੇਵਕ ਆ ਉਸ ਨੇੜੇ ਆ ਜਾਂਦਾ ਉਸ ਨੂੰ ਖਾਂਦੇ ਨੇ, ਜਿਵੇਂ ਕੋਈ ਡੰਡੀ ਮੱਛੀ ਜਿਹੜੀ ਨੇੜੇ ਆ ਜਾਂਦਾ ਵਿਸ਼ਵਾਸ ਕਰ ਲਓ ਵੀ ਜਿਹੜਾ ਇਹਦੇ ਵਿਸ਼ਵਾਸ ਕਰੂ ਇਹ ਭਗਤ ਆ ਉਸ ਨੂੰ ਖਾ ਜਾਣਗੇ, ਜਿਹੜਾ ਇਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਉਹਦਾ ਕੱਖ ਨਹੀਂ ਵਿਗਾੜ ਸਕਦੇ, ਦੇ ਤਾਂ ਕਿਸੇ ਨੂੰ ਕੋਈ ਸਕਦੇ ਹੀ ਨਹੀਂ, ਇਹ ਖਾਣਗੇ ਕਿਹਨੂੰ ਜਿਹੜਾ ਇਹਨਾਂ ਤੇ ਵਿਸ਼ਵਾਸ ਕਰੂ ਵੀ ਭਗਤ ਨੇ। ਜੇ ਕੋਈ ਡੰਡੀ ਮੱਛੀ ਆ ਗਈ ਨਾ ਵੀ ਇਹ ਤਾਂ ਭਗਤ ਹੈ ਬੈਠਾ ਬਗਲਾ, ਉਹ ਹੈ ਨਹੀਂ, ਉਹੀ ਹੈ ਨਹੀਂ ਜਿਹੜਾ ਇਹਦਾ ਵਿਸ਼ਵਾਸ ਕਰਕੇ, ਉਹ ਹੈ ਨਹੀਂ। ਬਗਲੇ ਦਾ ਮਤਲਬ ਇਹ ਹੈ, ਬਗਲ ਸਮਾਧਵ, ਇਹ ਤਾਂ ਕਬੀਰ ਨੇ ਕਿਹਾ ਗਾਂ ਅਸਰੀ ਵੱਲ ਨਹੀਂ ਕਿਹਾ, ਗੜ ਮਾਲਾ ਤਿਲਕ ਲਾਟਣ ਦੋ ਧੋਤੀ ਵਸਤਰ, ਉੱਥੇ ਵੀ ਧੋਤੀ ਹੈ ਵਸਤਰ ਕਪਾਟਣ, ਮਾਲਾ ਧੋਤੀ ਇਕੱਠੇ ਨੇ ਤਿਲਕ ਸਭ।
ਐਸੇ ਸੰਤਰਾ ਮੋਕੋ ਭਾਵੇ,
ਐਸੇ ਸੰਤਰਾ ਮੋਕੋ ਭਾਵੇ, ਕਹਿੰਦੇ ਇਹੋ ਜਿਹੇ ਸੰਤ ਮੈਨੂੰ ਨਹੀਂ ਠੀਕ ਲੱਗਦੇ।
ਡਾਲਾ ਸੋ ਪੇਡਾ ਗਟਕਾਵੇ,
ਇਹ ਕੀ ਕਰਦੇ ਨੇ, ਟਾਣੇ ਦੀ ਲੋੜ ਹੋਵੇ ਪੇੜੇ ਤੋੜ ਦਿੰਦੇ, ਪੈਸੇ ਦੀ ਲੋੜ ਹੋਵੇ ਬੰਦੇ ਨੂੰ ਮਾਰ ਦਿੰਦੇ। ਸੱਜਣ ਠੱਗ ਕੌਣ ਸੀ, ਉਹ ਵੀ ਇਹੀ ਸੀ ਚਿੱਟੇ ਕੱਪੜਿਆਂ ਵਾਲਾ, ਜਿਹਨੂੰ ਸੱਜਣ ਕਹਿੰਦੇ ਨਾ ਠੱਗ, ਨਾ ਸੱਜਣ ਕਹਾਉਂਦਾ ਸੀ, ਸਲਾਹ ਬਣਾਈ ਹੋਈ ਸੀ, ਧਰਮ ਦਾ ਕੰਮ ਕਰਦਾ ਸੀ, ਪ੍ਰਪੰਚ ਰਚਿਆ ਹੋਇਆ ਸੀ, ਜਿਹੜਾ ਕੋਈ ਆ ਗਿਆ ਪੈਸੇ ਵਾਲਾ ਇਕੱਲਾ, ਬਟਾਲਾ ਸੋ ਪੇਡਾ ਗੜਕਾਤਾ, ਪੈਸੇ ਵਾਸਤੇ ਬੰਦਾ ਹੀ ਖਤਮ ਕਰਤਾ। ਉੱਥੇ ਕੀ ਕਰਦੇ ਸੀ ਬਨਾਰਸ, ਡਾਲਾ ਵਾਸਤੇ ਬੰਦਾ ਹੀ ਮਾਰਦੇ ਸੀ, ਸਭ ਕੁਝ ਲੈ ਲੈਣਾ ਬੰਦੇ ਨੂੰ, ਕਹਿਣਾ ਖੂਹ ਚੌੜ ਮਾਰਦੇ, ਸਿਰਕਰਬੱਤਰ ਆਏ ਆਰ ਆਸੀ ਲੱਗਿਆ ਹੋਇਆ, ਕਹਿੰਦੇ ਮੁਕਤੀ ਹੋ ਜੂਗੀ, ਵੀ ਤੁਸੀਂ ਛਾਲ ਮਾਰੋ, ਤੁਸੀਂ ਕਦੇ ਨੀ ਮੁਕਤੀ ਲੈਂਦੇ, ਆਪ ਨੀ ਮਾਰਦੇ ਛਾਲ, ਕਿਸੇ ਬੇਵਕੂਫ ਨੇ ਕਿਹਾ ਵੀ ਤੁਸੀਂ ਪਹਿਲਾਂ ਚੱਲੋ ਅਸੀਂ ਪਿੱਛੋਂ ਆਉਂਦੇ ਹਾਂ। ਅੰਨੇ ਹੋ ਜਾਂਦੇ ਨੇ ਜਿਹੜੇ ਸ਼ਰਧਾਵਾਨ ਹੁੰਦਾ ਹੁੰਦਾ ਹੀ ਅੰਨਾ, ਸ਼ਰਧਾਵਾਨ ਧਾਰਮਿਕ ਬੰਦਾ ਹੁੰਦਾ ਹੀ ਨੀ, ਜਿਹੜੇ ਸ਼ਰਧਾ ਦਾ ਪ੍ਰਚਾਰ ਕਰਦੇ ਨੇ ਬਹੁਤ ਬੜੇ ਬਲੈਕਮੇਲਰ ਨੇ, ਟੌੜਾ ਸ਼ਰਧਾ ਦਾ ਪ੍ਰਚਾਰ ਕਰਦਾ ਤਾਂ ਬਹੁਤ ਬੜਾ ਬਲੈਕਮੇਲਰ ਦਾ, ਸਾਰੇ ਸ਼ਰਧਾ ਦਾ ਪ੍ਰਚਾਰ ਕਰਦੇ ਨੇ ਸਿੱਖ, ਬਲੈਕਮੇਲਰ ਨੇ ਸਾਰੇ, ਸ਼ਰਧਾ ਨਾ ਕਰਨ ਵਾਲੀ ਚੀਜ਼ ਹੈ, ਸਿੱਖੀ ਦੇ ਨੇੜੇ ਵੀ ਨਹੀਂ ਜਾਣ ਦਿੰਦੀ ਸ਼ਰਧਾ, ਵਿਸ਼ਵਾਸ ਕਰਦੀ ਨਹੀਂ ਹੁੰਦੀ ਸ਼ਰਧਾ ਕਿਸੇ, ਸ਼ਰਧਾ ਵਾਲਾ ਸਿੱਖ ਹਮੇਸ਼ਾ ਲਾਲਚੀ ਹੁੰਦਾ, ਸੌਦਾ ਕਰਦਾ, ਗੁਰੂ ਨਾਲ ਦਾਓ ਖੇਲਦਾ ਉਹਦਾ, ਗੁਰੂ ਵੀ ਬਗਲਾ ਭਗਤ ਹੈ, ਉਹ ਕਿਹੜਾ ਘੱਟ ਹੈ, ਗੁਰੂ ਚੇਲਾ ਲਾਲਜੀ ਦੋਨੋਂ ਖੇਲੇ ਦੋ, ਉਹ ਕਹਿੰਦੇ ਨੇ 1000 ਰੁਪਇਆ ਲੱਗੂਗਾ ਅਖੰਡ ਪਾਠ ਜੇ ਅਕਾਲ ਤਖ਼ਤ ਤੇ ਕਰਾਉਣਾ, ਪਹਿਲਾਂ ਹੀ ਫੀਸ ਵਧਾ ਦਿੱਤੀ ਉਹਨਾਂ ਨੇ, ਲੋਕ ਜੋ ਜ਼ਿਆਦਾ ਨੇ ਫੀਸ ਵਧਾ ਦਿੱਤੀ, ਇੰਨੇ ਸਾਲ ਨਹੀਂ ਆਉਣਾ ਨੰਬਰ, ਕਿੱਡਾ ਤਕੜਾ ਬਿਜਨਸ ਬਣਾਇਆ ਹੋਇਆ, ਕਿਉਂ ਨੀ ਕਹਿੰਦੇ ਵੀ ਇੱਥੇ ਕੀ ਫਾਇਦਾ ਵੀ ਪਾਠ ਕਰਾਇਆ।